ਸ੍ਰੀ ਰਾਮ ਰਾਏ ਜੀ ਨਾਲ ਮੇਲ। ਜਦੋਂ ਉਹ ਦਿਨ ਆ ਗਿਆ ਜੋ ਸ੍ਰੀ ਗੁਰੂ ਜੀ ਨੇ ਮਿਲਣ ਲਈ ਦੱਸਿਆ ਸੀ, ਤਾਂ ਸ੍ਰੀ ਰਾਮ ਰਾਏ ਜੀ ਤਿਆਰ ਹੋ ਕੇ ਘੋੜੇ ਤੇ ਚੜ ਕੇ ਜਮੁਨਾ ਰੁੱਖ ਤੁਰ ਪਏ। ਉਸੇ ਸੜਕੇ ਜੋ ਹੁਣ ਡੇਰੇ ਤੋਂ ਚੂੜਪੁਰ ਤੇ ਚਕਰਾਤੇ ਨੂੰ ਜਾਂਦੀ ਹੈ। ਜਦੋਂ ਇਹ ਚੂੜਪੁਰ ਨੂੰ ਪਾਉਂਦੀ ਹੈ, ਉਥੋਂ ਭਵੇਂ ਨਾ ਤੇ ਸਿੱਧੇ ਜਮੁਨਾ ਕਿਨਾਰੇ ਆ ਪਹੁੰਚੇ। ਇੱਥੇ ਅੱਗੇ ਬੇੜੀ ਤਿਆਰ ਸੀ, ਪਰ ਸ੍ਰੀ ਰਾਮ ਰਾਏ ਜੀ ਆਪਣੇ 94 ਸਾਥੀਆਂ ਸਣੇ ਉਡੀਕ ਕਰਦੇ ਰਹੇ ਕਿ ਜਦ ਪਾਰੋਂ ਗੁਰੂ ਜੀ ਦੀ ਕਿਸ਼ਤੀ ਸਵਾਰ ਹੋਣਗੇ, ਤਦ ਇਧਰੋਂ ਇਹ ਬੇੜੀ ਤੇ ਸਵਾਰ ਹੋ ਕੇ ਬੇੜੀ ਠੇਲ ਦੇਣਗੇ ਤੇ ਵਿਚਾਲੇ ਜਾ ਮਿਲਣਗੇ। ਉਧਰੋਂ ਗੁਰੂ ਜੀ ਤਿਆਰ ਹੋ ਕੇ ਜਮੁਨਾ ਜਿੱਧਰੋਂ ਆਉਂਦੀ ਹੈ ਉਸ ਰੁੱਖ ਨੂੰ ਘੋੜੇ ਤੇ ਚੜੇ ਕਿਨਾਰੇ ਦੇ ਨੇੜੇ ਨੇੜੇ ਟੁਰ ਪਏ। ਆਪ ਦੇ ਨਾਲ ਆਪ ਦੇ ਮਾਮਾ ਕਿਰਪਾਲ ਚੰਦ ਜੀ ਸਨ, ਦੂਜੇ ਸੂਰਮੇ ਨੰਦ ਚੰਦ ਜੀ ਸਨ, ਨਾਲ ਫਿਰ 5 ਭਰਾ ਭੂਆ ਦੇ ਜਿਨ੍ਹਾਂ ਦੇ ਨਾਮ ਸਨ ਸੰਗੋ ਸ਼ਾਹ, ਜੀਤ ਮੱਲ, ਗੰਗਾ ਰਾਮ, ਮਾਹਰੇ ਚੰਦ, ਗੁਲਾਬ ਰਾਏ। ਹੋਰ ਸੂਰਮਾ ਨਾਲ ਸੀ ਦਯਾ ਰਾਮ। ਇਹ ਤਾਂ ਸਾਰੇ ਸਰਦਾਰ ਸਨ, ਨਾਲ ਕੁਝ ਸੈਨਾ ਤੇ 94 ਸੂਰਮੇ ਹੋਰ ਸਨ। ਪਹਿਲੇ ਤਾਂ ਖੁੱਲੇ ਟਿਕਾਣੇ ਸ੍ਰੀ ਗੁਰੂ ਜੀ ਨੇ ਸਾਰਿਆਂ ਦੀ ਕਵਾਇਤ ਦੇਖੀ ਤੇ ਸਾਰਿਆਂ ਨੇ ਆਪੋ ਆਪਣੇ ਫੌਜੀ ਕਰਤੱਬ ਦਿਖਾਏ। ਫਿਰ ਸਨੇ ਸਨੇ ਉਸ ਥਾਂ ਪਹੁੰਚੇ ਜਿੱਥੇ ਵੱਡੀ ਬੇੜੀ ਉਡੀਕ ਕਰ ਰਹੀ ਸੀ। ਹੁਣ ਆਪ ਘੋੜਿਆਂ ਤੋਂ ਕਿਸ਼ਤੀ ਪਰ ਸਵਾਰ ਹੋ ਗਏ। ਕਿਸ਼ਤੀ ਜਲ ਵਿਚ ਕ੍ਰੀੜਾ ਕਰਨ ਲੱਗੀ। ਇੱਥੇ ਵੀ ਇਸ ਪ੍ਰਕਾਰ ਦੀ ਕਿਸ਼ਤੀ ਦੀ ਖੇਲ ਦੇਖੀ, ਜਿਵੇਂ ਕਿਸੇ ਲੜਾਈ ਵਿਚ ਬੇੜੀ ਚਲਾਉਣੀ, ਬਚਾਉਣੀ ਤੇ ਦੁਸ਼ਮਣ ਦੇ ਦਾਉ ਘਾਉ ਤੋਂ ਸਲਾਮਤ ਖਿਉਂ ਕੇ ਲੈ ਜਾਣੀ ਹੁੰਦੀ ਹੈ। ਪਾਰ ਖਲੇ ਸ੍ਰੀ ਰਾਮ ਰਾਏ ਜੀ ਨੇ ਦੇਖ ਲਿਆ ਕਿ ਆਪ ਜੀ ਨਦੀ ਵਿਚ ਠੇਲਾਂ ਕਰ ਰਹੇ ਹਨ, ਸੋ ਆਪਣੀ ਬੇੜੀ ਵਿਚ ਬੈਠ ਕੇ ਜਮੁਨਾ ਵਿਚ ਠੇਲ ਦਿੱਤੀ। ਜਦ ਇਹ ਬੇੜੀ ਗੁਰੂ ਜੀ ਦੀ ਬੇੜੀ ਦੇ ਨਾਲ ਆ ਲੱਗੀ, ਤਾਂ ਸ੍ਰੀ ਰਾਮ ਰਾਏ ਜੀ ਆਪਣੀ ਕਿਸ਼ਤੀ ਤੋਂ ਉੱਤਰ ਗੁਰੂ ਜੀ ਦੀ ਕਿਸ਼ਤੀ ਵਿਚ ਆ ਗਏ ਤੇ ਦੋਵੇਂ ਹੱਥ ਜੋੜ ਕੇ ਸ੍ਰੀ ਗੁਰੂ ਜੀ ਨੂੰ ਮੱਥਾ ਟੇਕਿਆ। ਸ੍ਰੀ ਗੁਰੂ ਜੀ ਨੇ ਬੜਾ ਆਦਰ ਦਿੱਤਾ ਤੇ ਪਿਆਰ ਕਰਕੇ ਪਾਸ ਬਿਠਾ ਲਿਆ। ਸ੍ਰੀ ਗੁਰੂ ਜੀ ਦੇ ਸੋਹਣੇ ਮੁਖੜੇ ਨੂੰ ਜਿਉਂ ਜਿਉਂ ਰਾਮ ਰਾਏ ਦੇਖੇ, ਤਿਉਂ ਤਿਉਂ ਪ੍ਰਸੰਨ ਹੋਵੇ। ਗੁਰਤਾ ਦਾ ਪ੍ਰਤਾਪ ਤੇ ਤੇਜ ਜੋ ਸ੍ਰੀ ਰਾਮ ਰਾਏ ਜੀ ਨੇ ਗੁਰੂ ਹਰ ਰਾਏ ਜੀ ਵਿਚ ਡਿੱਠਾ ਸੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਸਤਕ ਤੇ ਦਮਕਾ ਮਾਰ ਰਿਹਾ ਵੇਖਿਆ। ਸੋ ਅੰਦਰੋਂ ਪਿਆਰ ਵਿਚ ਆ ਕੇ ਰਾਮ ਰਾਏ ਵਾਰ ਵਾਰ ਚਿਹਰਾ ਤੱਕਦਾ ਤੇ ਵਾਰ ਨਹੀਂ ਹੁੰਦਾ ਸੀ। ਫਿਰ ਆਪੋ ਵਿਚ ਸੁਖ ਆਨੰਦ ਪੁੱਛੀ ਤੇ ਕਈ ਗੱਲਾਂ ਬਾਤਾਂ ਹੋਈਆਂ। ਸ੍ਰੀ ਰਾਮ ਰਾਏ ਜੀ ਨੇ ਆਨੰਦਪੁਰ ਛੱਡਣ ਦੇ ਹਾਲ ਪੁੱਛੇ, ਤਦ ਸ੍ਰੀ ਗੁਰੂ ਜੀ ਨੇ ਸਾਰੇ ਸੁਣਾਏ। ਹੁਣ ਹੌਲੇ ਜਿਹੇ ਸ੍ਰੀ ਰਾਮ ਰਾਏ ਜੀ ਨੇ ਗੁਰੂ ਜੀ ਨੂੰ 2-1 ਵਾਕ ਆਖੇ। ਸ੍ਰੀ ਗੁਰੂ ਜੀਓ, ਮੈਨੂੰ ਹੁਣ ਆਪਣੀ ਬਾਕੀ ਉਮਰਾਂ ਥੋੜੀ ਪਾਸ ਰਹੀ ਹੈ। ਜੇ ਮੇਰੇ ਚਲੇ ਜਾਣ ਮਗਰੋਂ ਮੇਰੇ ਮਸੰਦ ਡੇਰੇ ਦੀ ਕਾਰ ਵਿਚ ਕੋਈ ਵਿਘਨ ਕਰਨ, ਤਦ ਆਪ ਨੇ ਸੰਭਾਲਾ ਕਰਨਾ। ਤੁਸੀਂ ਵੱਡੇ ਥਾਂ ਹੋ, ਵੰਸ਼ ਦੀ ਲਾਜ ਵੀ ਤੁਸਾਂ ਨੂੰ ਹੈ। ਦੂਜੀ ਗੱਲ ਇਹ ਹੈ ਕਿ ਮੇਰੇ ਪਿਤਾ ਜੀ ਨੇ ਕਦੇ ਕਿਹਾ ਸੀ, ਗੁਰੂ ਨਾਨਕ ਦੇ ਜਹਾਜ਼ ਵਿਚ ਤਰੇੜਾਂ ਆ ਰਹੀਆਂ ਹਨ। ਇਕ ਬਲੀ ਮਹਾਂਪੁਰਖ ਹੋਵੇਗਾ ਜੋ ਜਹਾਜ਼ ਨੂੰ ਫੇਰ ਪੂਰਾ ਤੇ ਠੀਕ ਕਰ ਲਏਗਾ। ਸੋ ਮੈਨੂੰ ਹੁਣ ਪੱਕਾ ਭਰੋਸਾ ਹੋ ਗਿਆ ਹੈ ਕਿ ਆਪ ਜੀ ਉਸ ਨੂੰ ਜਿਉਂ ਕਾ ਤਿਉਂ ਕਰ ਲਓਗੇ। ਇਹ ਕਾਰਜ ਜ਼ਰੂਰ ਕਰਿਓ। ਇਸ ਪ੍ਰਕਾਰ ਦੀਆਂ ਗੱਲਾਂ ਤੋਂ ਨਿਸ਼ਚੇ ਹੋ ਰਿਹਾ ਸੀ ਕਿ ਰਾਮ ਰਾਏ ਜੀ ਗੁਰੂ ਘਰ ਦੇ ਹਿੱਤ ਵਿਚ ਪੂਰੇ ਪੂਰੇ ਸਨ, ਗੁਰੂ ਜੀ ਨੂੰ ਦਿਲੋਂ ਚਾਹ ਕੇ ਮਿਲੇ ਸਨ। ਇਸ ਵੇਲੇ ਸ੍ਰੀ ਗੁਰੂ ਜੀ ਦੀ ਨਜ਼ਰ ਜਮੁਨਾ ਦੇ ਉਸ ਕਿਨਾਰੇ ਵੱਲ ਪਈ ਜਿੱਧਰੋਂ ਸ੍ਰੀ ਰਾਮ ਰਾਏ ਜੀ ਆਏ ਸਨ, ਤਾਂ ਕੀ ਦੇਖਦੇ ਹਨ ਕਿ ਜੋ ਲੋਕ ਉਨ੍ਹਾਂ ਦੇ ਚੇਲੇ ਉਨ੍ਹਾਂ ਦੇ ਨਾਲ ਆਏ ਤੇ ਕਿਨਾਰੇ ਤੇ ਖੜੇ ਸਨ, ਜੋ ਬੇੜੀ ਵਿਚ ਨਾਲ ਨਹੀਂ ਸਨ, ਆਏ ਪਿੱਠ ਕਰ ਖੜੋਤੇ ਹਨ। ਸ੍ਰੀ ਗੁਰੂ ਜੀ ਹੱਸ ਪਏ ਤੇ ਬੋਲੇ, ਰਾਮ ਰਾਏ ਜੀ ਤਾਂ ਸੱਚੇ ਗੁਰਮੁਖ ਹਨ, ਪਰ ਸੰਗਤ ਭੂਤਨੀ ਹੈ। ਭੂਤਨੀ ਤੋਂ ਭਾਵ ਬੇਮੁਖ ਦਾਸੀ। ਜੋ ਸ੍ਰੀ ਗੁਰੂ ਜੀ ਤੇ ਆਪਣੇ ਮੁਰਸ਼ਦ ਸ੍ਰੀ ਰਾਮ ਰਾਏ ਜੀ ਦੋਹਾਂ ਵੱਲ ਪਿੱਠ ਦੇਈ ਖੜੇ ਸਨ, ਜਿਨ੍ਹਾਂ ਪਿੱਠ ਦਿੱਤੀ ਹੋਈ ਸੀ, ਉਨ੍ਹਾਂ ਦਾ ਕਾਰਨ ਇਹ ਸੀ ਕਿ ਉਹ ਸ੍ਰੀ ਰਾਮ ਰਾਏ ਜੀ ਨੂੰ ਗੁਰੂ ਕਲਗੀਆਂ ਵਾਲੇ ਦੇ ਅੱਗੇ ਝੁਕਦਾ ਤੇ ਮੱਥਾ ਟੇਕਦਾ ਨਾ ਦੇਖਣ, ਤੇ ਸ੍ਰੀ ਰਾਮ ਰਾਏ ਜੀ ਉਸੇ ਵੇਲੇ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਨਾਨਕ ਵੇਖ ਰਹੇ ਤੇ ਗੁਰਤੇ ਅੱਗੇ ਮੱਥਾ ਦਿਲੋਂ ਟੇਕ ਰਹੇ ਸਨ, ਤੇ ਸਾਕਾਦਾਰੀ ਵੱਲੋਂ ਪਿਤਾ ਥਣੀਕ ਚਾਚਾ ਜੀ ਅੱਗੇ ਮੱਥਾ ਟੇਕ ਰਹੇ ਸਨ। ਸ੍ਰੀ ਰਾਮ ਰਾਏ ਜੀ ਵੀ ਦੇਖ ਕੇ ਘਬਰਾਏ ਕਿ ਮੇਰੇ ਸਿੱਖ ਕੀ ਕਰਤੂਤ ਕਰ ਰਹੇ ਹਨ, ਪਰ ਫਿਰ ਦੋਹਾਂ ਚਾਚੇ ਭਤੀਜੇ ਨੇ ਉਧਰੋਂ ਨਜ਼ਰ ਫੇਰ ਲਈ ਤੇ ਪਰਸਪਰ ਸੋਹਣੀਆਂ ਗੱਲਾਂ ਕਰਦੇ ਰਾਮ ਰਾਏ ਜੀ ਵਿਦਾ ਹੋ ਗਏ ਤੇ ਪ੍ਰਸੰਨ ਚਿੱਤ ਗਏ ਤੇ ਆਪਣੇ ਘਰ ਪੁੱਤਰ ਨਾ ਹੋਣ ਕਰਕੇ ਜੋ ਡਰ ਪਿੱਛੋਂ ਡੇਰੇ ਦੇ ਵਿਗੜਨ ਦਾ ਸੀ ਦੂਰ ਹੋਇਆ। ਹੁਣ ਗੁਰੂ ਗੋਬਿੰਦ ਸਿੰਘ ਜੀ ਨੂੰ ਲਾਜ ਹੈ, ਆਪਣੇ ਵਿਘਨ ਹੋਏ ਤਾਂ ਸੰਭਲਣਗੇ। ਦੂਜੇ ਜੋ ਆਪ ਪਿਤਾ ਗੁਰੂ ਜੀ ਨੂੰ ਉਦਾਸੀ ਦੇ ਬੈਠੇ ਸਨ ਤੇ ਉਸ ਦਾ ਅਰਮਾਨ ਦਿਲ ਵਿਚ ਰਹਿੰਦਾ ਸੀ, ਉਹ ਗੁਰੂ ਗੱਦੀ ਦੇ ਮਾਲਕ ਨੂੰ ਪ੍ਰਸੰਨ ਕਰ ਲੈਣ ਨਾਲ ਦੂਰ ਹੋ ਗਿਆ। ਧੰਨ ਕਲਗੀਆਂ ਵਾਲਾ ਪਾਤਸ਼ਾਹ, ਗੁਰੂ ਪੂਰਾ ਗੁਰੂ, ਸੂਰਾ ਗੁਰੂ ਤੇ ਦਿਆਲ ਗੁਰੂ, ਜੋ ਦਿਲਾਂ ਨੂੰ ਠਾਰਦਾ ਤੇ ਵਿਛੜੇ ਮੇਲਦਾ, ਜਿਸ ਦਾ ਵਰਤਾਉ ਪ੍ਰੇਮ ਹੈ, ਜਿਸ ਦਾ ਬਲ ਤੇਜ ਪ੍ਰਤਾਪ ਜਗਤ ਨੂੰ ਸੁਖ ਦੇਣ ਤੇ ਦੁੱਖ ਮੇਟਣ ਤੇ ਸਫਲ ਹੁੰਦਾ ਹੈ। ਆਖੋ ਧੰਨ ਗੁਰੂ ਗੋਬਿੰਦ ਸਿੰਘ ਕਲਗੀਆਂ ਵਾਲਾ ਪਾਤਸ਼ਾਹ, ਟੁੱਟੀਆਂ ਗੰਢਣ ਵਾਲਾ ਗੁਰੂ, ਦਾਤਾ ਗੁਰੂ। ਕਪਾਲ ਮੋਚਨ। ਪਿੱਛੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ੍ਰੀ ਰਾਮ ਰਾਏ ਜੀ ਨਾਲ ਜਮੁਨਾ ਨਦੀ ਵਿਚ ਮੇਲ ਹੋਣ ਦੇ ਹਾਲ ਆਪ ਵਾਚ ਚੁੱਕੇ ਹੋ। ਸ੍ਰੀ ਰਾਮ ਰਾਏ ਜੀ ਸੁਖੀ ਚਿੱਤ ਹੋ ਕੇ ਆਪਣੇ ਡੇਰੇ ਚਲੇ ਗਏ। ਸ੍ਰੀ ਕਲਗੀਆਂ ਵਾਲੇ ਪਾਤਸ਼ਾਹ ਕਿਸ਼ਤੀ ਵਿਚ ਸਵਾਰ ਹੋ ਕੇ ਜਮੁਨਾ ਦੀ ਸੈਰ ਕਰਦੇ ਪੌਂਟੇ ਅੱਪੜ ਗਏ। ਪੌਂਟੇ ਵੱਲੋਂ ਨੇੜੇ ਹੀ ਇਕ ਪੁਰਾਤਨ ਤੀਰਥ ਹੈ ਕਪਾਲ ਮੋਚਨ ਨਾਮ ਦਾ, ਇਧਰੋਂ ਜਗਾਦਰੀ ਵੱਲੋਂ 7 ਕੁ ਮੀਲ ਉੱਤਰ ਵਾਲੇ ਪਾਸੇ ਨੂੰ ਹੈ। ਇੱਥੇ ਕੱਤਕ ਦੀ ਪੁੰਨਿਆ ਨੂੰ ਭਾਰੀ ਮੇਲਾ ਲੱਗਦਾ ਸੀ। ਸ੍ਰੀ ਗੁਰੂ ਜੀ ਨੂੰ ਪਤਾ ਸੀ ਕਿ ਇੱਥੇ ਲੋਕੀ ਬਹੁਤ ਇਕੱਠੇ ਹੁੰਦੇ ਹਨ, ਪਰ ਸਫਾਈ ਆਦਿਕ ਦਾ ਪ੍ਰਬੰਧ ਕੋਈ ਨਹੀਂ ਹੁੰਦਾ ਤੇ ਕਈ ਵਾਰ ਕੋਈ ਬਿਮਾਰੀ ਆ ਪੈਂਦੀ ਹੈ। ਫਿਰ ਆਪ ਨੇ ਸੋਚਿਆ ਹੋਣਾ ਹੈ ਕਿ ਕੱਤਕ ਪੁੰਨਿਆ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਦਿਨ ਗੁਰਪੁਰਬ ਹੈ, ਸੋ ਆਪਣਿਆਂ ਨਾਲ ਸਲਾਹ ਕਰਕੇ ਕੁਝ ਸੈਣਾ ਸਣੇ ਗੁਰੂ ਜੀ ਉੱਥੇ ਪਹੁੰਚੇ। ਲੋਕੀ ਆ ਰਹੇ ਸਨ ਤੇ ਤੀਰਥ ਦੇ ਨੇੜੇ ਹੀ ਮਲ ਮੂਤਰ ਆਦਿ ਕਰਕੇ ਬਦਬੋ ਫੈਲਾ ਰਹੇ ਸਨ ਤੇ ਤੀਰਥ ਦੇ ਵਿਚ ਹੀ ਹੱਥ ਪਾਣੀ ਕਰਦੇ ਫਿਰ ਉਥੋਂ ਹੀ ਪਾਣੀ ਪੀ ਲੈਂਦੇ ਸਨ। ਸੋ ਆਪ ਨੇ ਪਹਿਰੇ ਲਾ ਦਿੱਤੇ ਤੇ ਹੁਕਮ ਦਿੱਤਾ ਕਿ ਹੋਕਰਾ ਦੇ ਦਿਓ ਕਿ ਸਭ ਲੋਕ ਸਰੋਵਰ ਤੋਂ ਦੂਰ ਜਾ ਕੇ ਪਖਾਨੇ ਪਿਸ਼ਾਬ ਫਿਰਿਆ ਕਰਨ। ਜੋ ਇਸ ਹੁਕਮ ਨੂੰ ਨਾ ਮੰਨੇਗਾ ਉਸਦੀ ਪੱਗ ਲਾ ਲਈ ਜਾਵੇਗੀ। ਆਪਣੇ ਸਿਪਾਹੀਆਂ ਨੂੰ ਹੁਕਮ ਸੀ ਕਿ ਐਵੇਂ ਕਿਸੇ ਨੂੰ ਦੰਡ ਦੇਣਾ ਪਕੜਨਾ ਨਹੀਂ। ਜੋ ਕੋਈ ਦੇਖੋ ਕਿ ਤੀਰਥ ਦੀ ਮਿੱਥੀ ਤੇ ਦੱਸੀ ਹੱਦ ਦੇ ਅੰਦਰ ਮਲ ਮੂਤਰ ਕਰਦਾ ਬੈਠਾ ਹੈ, ਉਸਦੀ ਪਗੜੀ ਉਤਾਰ ਲਓ। ਨਾ ਮਾਰੋ ਨਾ ਗਾਲ ਦਿਓ, ਪਰ ਇਹ ਜ਼ਰੂਰ ਆਖ ਦਿਓ ਕਿ ਦੇਖੋ ਤੀਰਥ ਸਮਝ ਕੇ ਆਏ, ਤੁਸੀਂ ਤੀਰਥ ਦੀ ਬੇਅਦਬੀ ਕਰਦੇ ਹੋ ਅਤੇ ਗੰਦ ਪਾ ਕੇ ਬਿਮਾਰੀ ਸਹੇੜਦੇ ਹੋ, ਜਾਓ ਫੇਰ ਨਾ ਐਸਾ ਕਰਨਾ। ਇਸ ਪ੍ਰਕਾਰ ਚੰਗਾ ਪ੍ਰਬੰਧ ਹੋ ਗਿਆ, ਪਰ ਫੇਰ ਵੀ 700 ਆਦਮੀਆਂ ਨੇ ਉਨ੍ਹਾਂ 5-7 ਦਿਨਾਂ ਵਿਚ ਭਾਲ ਕੀਤੀ ਤੇ 700 ਪੱਗ ਇਕੱਠੀ ਹੋ ਗਈ, ਜੋ ਧੋਬੀਆਂ ਧੋ ਕੇ ਤੇ ਛੱਪ ਕੇ ਲਿਆ ਦਿੱਤੀ। ਇਸ ਪ੍ਰਬੰਧ ਨਾਲ ਮੇਲਾ ਸੁੱਖ ਨਾਲ ਲੰਘ ਗਿਆ। ਲੋਕੀ ਘਰੋਂ ਘਰੀ ਸੁਖਾਂ ਨਾਲ ਚਲੇ ਗਏ। ਗੁਰੂ ਜੀ ਨੇ ਕਈ ਦਿਨ ਉਥੇ ਡੇਰਾ ਰੱਖਿਆ। ਦੂਰੋਂ ਨੇੜਿਓਂ ਸੰਗਤ ਦਰਸ਼ਨਾਂ ਲਈ ਆਈ ਹੋਈ ਸੀ। ਮਸੰਦ ਸਾਰੇ ਇਕੱਠੇ ਹੋਏ ਹੋਏ ਸਨ। ਸਭ ਨੂੰ, ਮਸੰਦਾਂ ਨੂੰ ਤੇ ਸੰਗਤ ਨੂੰ ਜਦ ਵਿਦਾ ਕੀਤਾ ਤਦ ਸਿਰੋ ਭਾਵ ਵਜੋਂ ਇਕ ਇਕ ਦਸਤਾਰ ਬਖਸ਼ੀ। ਜਿਨ੍ਹਾਂ ਨੇ ਪ੍ਰਬੰਧ ਕਰਨ ਵਿਚ ਹਿੱਸਾ ਲਿਆ ਸੀ, ਜਾਪਦਾ ਹੈ ਉਨ੍ਹਾਂ ਨੂੰ ਸਿਰੋ ਭਾਵ ਮਿਲੇ। ਇਉਂ ਕੌਤਕੀ ਸਤਿਗੁਰੂ ਜੀ ਨੇ ਇਸ ਹਲਕੇ ਜਿਹੇ ਦੰਡ ਨਾਲ ਵੇਲੇ ਦਾ ਕਾਰਜ ਸਾਰ ਦਿੱਤਾ। ਕੋਈ ਪੁੱਛੇ ਕਿ ਇਹ ਹੌਲਾ ਜਿਹਾ ਦੰਡ ਕਿਉਂ ਦਿੱਤਾ? ਇਸ ਕਰਕੇ ਕਿ ਹੋਰ ਵੱਡੇ ਦੰਡ ਨਾਲ ਲੋਕੀ ਡਰ ਜਾਂਦੇ ਹਨ ਤੇ ਮੇਲਾ ਵੀ ਵਿਗੜ ਜਾਂਦਾ ਹੈ। ਇਸ ਦੰਡ ਵਿਚ ਕੋਈ ਖੇਚਲ ਨਾ, ਸੋ ਹੁੰਦੇ ਜੁਰਮ ਉੱਤੇ ਹੀ ਹਲਕਾ ਜਿਹਾ ਦੰਡ ਤੇ ਨਿੱਕਾ ਜਿਹਾ ਉਪਦੇਸ਼ ਹੋ ਜਾਂਦਾ। ਭੁੱਲ ਕਰਨ ਵਾਲਾ ਆਪ ਸਮਝ ਜਾਂਦਾ ਕਿ ਮੈਂ ਠੀਕ ਭੁੱਲ ਕੀਤੀ ਹੈ। ਆਈਆਂ ਸੰਗਤਾਂ ਨੂੰ ਵਿਦਾ ਕਰਕੇ ਗੁਰੂ ਜੀ ਪੌਂਟੇ ਆ ਗਏ। ਇੱਥੇ ਦੀਵਾਨ ਸਜਦੇ, ਦਰਬਾਰ ਲੱਗਦੇ, ਸਿੱਖ ਆਉਂਦੇ, ਘੋੜੇ, ਤੀਰ, ਤਲਵਾਰ, ਬੰਦੂਕ ਆਦਿ ਹਥਿਆਰ ਲਿਆ ਕੇ ਭੇਟਾ ਕਰਦੇ। ਇਸ ਪ੍ਰਕਾਰ ਸਦਾ ਰੌਣਕ ਲੱਗੀ ਰਹਿੰਦੀ। ਨਾਲੇ ਤਾਂ ਕਥਾ ਕੀਰਤਨ ਹੁੰਦੇ, ਨਾਲੇ ਸਿੱਖ ਬਹਾਦਰ ਬਣਾਏ ਜਾਂਦੇ, ਉਨ੍ਹਾਂ ਨੂੰ ਆਪਣੀ ਬਣਾਈ ਕਵਾਇਤ ਸਿਖਾਲਦੇ। ਸ੍ਰੀ ਰਾਮ ਰਾਏ ਜੀ ਦਾ ਅੰਤ। ਇਕ ਦਿਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਵਾਨ ਤੋਂ ਉੱਠ ਕੇ ਜਾ ਰਹੇ ਸਨ ਕਿ ਇਕੱਲਿਆਂ ਵੇਖ ਕੇ ਆਨੰਦ ਚੰਦ ਨੇ ਇਕ ਚਿੱਠੀ ਆਪ ਨੂੰ ਫੜਾਈ। ਇਹ ਚਿੱਠੀ ਬੀਬੀ ਪੰਜਾਬ ਕੌਰ ਦੀ ਸੀ, ਜੋ ਸ੍ਰੀ ਰਾਮ ਰਾਏ ਜੀ ਦੀ ਸੁਪਤਨੀ ਸੀ। ਸੁਪਤਨੀ ਆਖਦੇ ਹਨ ਵਹੁਟੀ ਨੂੰ। ਇਹ ਚਿੱਠੀ ਬੀਬੀ ਨੇ ਬੜੇ ਛਪਾਹ ਨਾਲ ਕੱਲੀ ਸੀ, ਜੋ ਆਨੰਦ ਚੰਦ ਤੱਕ ਅਪੜੀ ਸੀ ਤੇ ਉਸ ਨੇ ਅੱਗੇ ਗੁਰੂ ਜੀ ਨੂੰ ਪਹੁੰਚਾਈ ਸੀ। ਸ੍ਰੀ ਗੁਰੂ ਜੀ ਨੇ ਚਿੱਠੀ ਉਥੇ ਹੀ ਖੋਲੀ ਤੇ ਵਾਚੀ। ਇਸ ਵਿਚ ਲਿਖਿਆ ਸੀ ਕਿ ਮੇਰੇ ਪਤੀ ਤੇ ਆਪ ਦੇ ਭਤੀਜੇ ਸ੍ਰੀ ਰਾਮ ਰਾਏ ਜੀ ਨੂੰ ਮਸੰਦਾਂ ਨੇ ਜਿਉਂਦਿਆਂ ਸਾੜ ਦਿੱਤਾ ਹੈ। ਗੱਲ ਇਸ ਪ੍ਰਕਾਰ ਹੋਈ ਕਿ ਆਪ ਜੀ ਇਕ ਦਿਨ ਇਕ ਕੋਠੇ ਵਿਚ ਬੈਠ ਗਏ ਤੇ ਮੈਨੂੰ ਕਿਹਾ ਕਿ ਮੈਂ ਅਫੁਰ ਸਮਾਧੀ ਵਿਚ ਹੋਣਾ ਹੈ, ਕੁਛ ਦਿਨ ਇਉਂ ਟਿਕੇ ਰਹਿਣ ਦਾ ਕੁਛ ਪ੍ਰਯੋਜਨ ਹੈ, ਫਿਰ ਮੈਂ ਸਾਵਧਾਨ ਹੋ ਕੇ ਜਿਉਂ ਕਾ ਤਿਉਂ ਬਾਹਰ ਆਪੇ ਆਸਾਂ। ਮੈਨੂੰ ਨਾ ਕੋਈ ਛੇੜੇ, ਨਾ ਬੁਲਾਵੇ, ਨਾ ਇਹ ਬੂਹਾ ਖੋਲੇ। ਪਰ ਅਗਲੇ ਹੀ ਦਿਨ ਹੰਕਾਰੀ ਤੇ ਫਿੱਟੇ ਹੋਏ ਮਸੰਦਾਂ ਨੇ ਬੂਹਾ ਖੋਲਣ ਤੇ ਜ਼ੋਰ ਪਾਇਆ। ਮੈਂ ਮਨੇ ਕੀਤਾ ਤੇ ਦੱਸਿਆ ਕਿ ਉਹ ਸਮਾਧੀ ਵਿਚ ਹਨ, ਹੁਕਮ ਨਹੀਂ ਦਰ ਖੋਲਣ ਦਾ। 13 ਪਹਿਰ ਸਮਾਂ ਗੁਜਰੇ, ਦੁਸ਼ਟ ਮਸੰਦਾਂ ਨੇ ਬੂਹਾ ਭੰਨ ਕੇ ਸਮਾਧੀ ਵਿਚ ਟਿਕੇ ਮੇਰੇ ਪਤੀ ਨੂੰ ਮੁਰਦਾ ਆਖ ਕੇ ਚਿਖਾ ਤੇ ਚਾੜ ਕੇ ਸਾੜ ਦਿੱਤਾ ਹੈ। ਹੁਣ ਮਸੰਦ ਬਹੁਤ ਸ਼ੋਰ ਮਚਾ ਰਹੇ ਹਨ, ਮੈਂ ਆਪ ਦੀ ਨੂੰਹ ਹਾਂ, ਆਓ ਤੇ ਬੌੜੀ ਕਰੋ। ਇਸ ਪ੍ਰਕਾਰ ਦੀ ਚਿੱਠੀ ਜਿਸ ਵਿਚ ਬਹੁਤ ਲੰਮਾ ਹਾਲ ਸੀ, ਸਤਿਗੁਰਾਂ ਨੇ ਵਾਚੀ ਤੇ ਉਸ ਦਾ ਉੱਤਰ ਘੱਲਿਆ। ਆਪ ਥੋੜੇ ਹੀ ਦਿਨਾਂ ਵਿਚ ਕੁਝ ਫੌਜ ਲੈ ਕੇ ਸ੍ਰੀ ਰਾਮ ਰਾਏ ਜੀ ਦੇ ਡੇਰੇ ਪਹੁੰਚ ਗਏ। ਅੱਗੇ ਉੱਥੇ ਸ੍ਰੀ ਰਾਮ ਰਾਏ ਜੀ ਦੇ ਮਸੰਦ ਸਭ ਇਕੱਠੇ ਹੋਏ ਹੋਏ ਸਨ, ਕੁਝ ਹੋਰ ਆ ਗਏ। ਸ੍ਰੀ ਗੁਰੂ ਜੀ ਨੇ ਸਭ ਹਾਲ ਸੁਣ ਕੇ ਨਿਆਂ ਕੀਤਾ। ਜਿਨ੍ਹਾਂ ਨੇ ਸ੍ਰੀ ਰਾਮ ਰਾਏ ਜੀ ਨੂੰ ਜਿਉਂਦਿਆਂ ਅਗਨੀ ਵਿਚ ਭੇਟਾ ਕੀਤਾ ਸੀ, ਉਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ। ਜਿਨ੍ਹਾਂ ਦੇ ਘੱਟ ਪਾਪ ਸਨ, ਉਨ੍ਹਾਂ ਨੂੰ ਘੱਟ ਸਜ਼ਾ ਦਿੱਤੀ ਗਈ। ਸ੍ਰੀ ਪੰਜਾਬ ਕੌਰ ਜੀ ਨੂੰ ਸ਼੍ਰੋਮਣੀ ਥਾਪਿਆ ਤੇ ਸਾਰਾ ਬੰਦੋਬਸਤ ਉਨ੍ਹਾਂ ਦਾ ਕਰਕੇ ਮਾਤਵਰ ਸੇਵਕ ਤੇ ਨੇਕ ਮਸੰਦ ਉਨ੍ਹਾਂ ਦੀ ਸੇਵਾ ਵਿਚ ਛੱਡ ਕੇ ਆਪ ਜੀ ਪਾਉਂਟੇ ਆ ਗਏ।